ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲਹਿ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਗਿਆਨ ਧਿਆਨ ਕਿਸ ਕਰਮ ਨ ਜਾਨਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵਹ ਬਿਖਮ ਨਦੀ ਜਾਏ ਤਰਣੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੈ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਰਮ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਦੀਵਾਨ ਸਜ ਰਹੇ ਨੇ ਆਪ ਸੰਗਤਾਂ ਬੜੇ ਪਿਆਰ ਨਾਲ ਹਾਜ਼ਰੀਆਂ ਭਰ ਕਰਕੇ ਅੰਮ੍ਰਿਤ ਗੁਰਬਾਣੀਆਂ ਦੇ ਨਿਤਨੇਮ ਉਸ ਤੋਂ ਉਪਰੰਤ ਵਾਹਿਗੁਰੂ ਮੰਤਰ ਅਤੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸ ਭਿੰਨੀ ਰਸਨਾ ਤੋਂ ਆਪ ਸਰਵਣ ਕਰ ਰਹੇ ਸੀ। ਸਤਸੰਗਤ ਜੀ, ਜੋ ਅੰਮ੍ਰਿਤ ਵੇਲੇ ਦੇ ਮੁਬਾਰਕ ਹੁਕਮਨਾਮੇ ਹਜ਼ੂਰ ਨੇ ਬਖਸ਼ਿਸ਼ ਕੀਤੇ ਨੇ, ਆਓ ਬੜੇ ਹੀ ਸਤਿਕਾਰ ਸਹਿਤ ਸਾਹਿਬਾਂ ਦੀ ਪਵਿੱਤਰ ਬਾਣੀ ਦੀ ਮੁੱਖਵਾਕ ਦੀ ਵਿਚਾਰ ਜੋ ਹੈ ਮਨ ਬਿਰਤੀਆਂ ਦੀ ਇਕਾਗਰਤਾ ਨਾਲ ਸਰਵਣ ਕਰੀਏ, ਸਾਰੇ ਹੀ ਮਨ ਨੂੰ ਟਿਕਾਈਏ, ਪਿਆਰ ਵਿੱਚ ਆਓ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਤੀਜਾ, ਪੂਰਾ ਥਾਟ ਬਣਾਇਆ ਪੂਰੈ, ਵੇਖੋ ਏਕ ਸਮਾਨਾ। ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪਹਿਲੀਆਂ ਪੰਕਤੀਆਂ ਦੇ ਵਿੱਚ ਇਹ ਸੰਸਾਰ ਦੀ ਰਚਨਾ ਬਾਰੇ ਦੱਸਦੇ ਨੇ, ਇਹ ਸ੍ਰਿਸ਼ਟੀ ਦੀ ਬਨਾਵਟ ਬਾਰੇ ਦੱਸਦੇ ਹਨ। ਇਸ ਦੀ ਜੋ ਸਿਧਾਂਤਕ ਪੰਕਤੀ ਹੈ, ਰਹਾਉ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਇਹਦੇ 'ਚ ਗੁਰਬਾਣੀ ਦੀ ਮਹਿਮਾ ਵੀ ਹੈ। ਜਿਹੜੀ ਬਾਣੀ ਜਿਸ ਨੂੰ ਹਜ਼ੂਰ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਐਸੀ ਜਿਹੜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਪਰਮ ਗਤੀ ਨੂੰ ਦੇਣ ਵਾਲੀ ਇਹ ਬਾਣੀ ਹੈ ਜਿਸ ਨੂੰ ਸੱਚੀ ਬਾਣੀ ਕਹਿੰਦੇ ਨੇ। ਉਹ ਵਾਹਿਗੁਰੂ ਜਿਹੜਾ ਹੈ, ਜਿਸ ਨੇ ਸੰਸਾਰ ਬਣਾਇਆ, ਸ੍ਰਿਸ਼ਟੀ ਬਣਾਈ, ਦੁਨੀਆਂ ਵਿੱਚ ਭਾਵੇਂ ਇਹ ਅਲੱਗ ਅਲੱਗ ਵਿਚਾਰ ਹੈ ਸੰਸਾਰ ਦੀ ਬਨਾਵਟ ਬਾਰੇ, ਕਿਸੇ ਮਜ਼ਹਬ ਦਾ ਮੰਨਣਾ ਹੈ ਕਿ ਸ੍ਰਿਸ਼ਟੀ ਜਦੋਂ ਬਣੀ ਹੈ ਇਹ ਕੋਈ ਵਿਸਫੋਟਕ ਦੇ ਵਿੱਚੋਂ ਪੈਦਾ ਹੋ ਗਈ, ਕਿਸੇ ਨੇ ਆਖਿਆ ਕਿ ਜਦੋਂ ਇਹ ਸੂਰਜ ਜਿਹੜਾ ਗੋਲਾਕਾਰ ਹੈ ਇਹ ਫਟ ਗਿਆ, ਇਹਦੇ ਹੀ ਕਿੰਕਰ ਜਿਹੜੇ ਇੱਧਰ ਉੱਧਰ ਖਿਲਰ ਗਏ ਨੇ, ਠੰਡਾ ਹੋ ਗਿਆ ਅਤੇ ਬ੍ਰਹਿਮੰਡ ਬਣ ਗਿਆ। ਕਿਸੇ ਨੇ ਕਿਹਾ ਬਈ ਇਹ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਬਣਾਇਆ ਹੈ, ਬ੍ਰਹਮਾ ਨੇ ਪੈਦਾ ਕੀਤਾ ਹੈ, ਉਹਨੇ ਰਚਨਾ ਕੀਤੀ ਹੈ। ਇਸ ਤਰ੍ਹਾਂ ਬਹੁਤ ਮਤ ਨੇ ਸਾਧ ਸੰਗਤ ਸ੍ਰਿਸ਼ਟੀ ਦੀ ਬਨਾਵਟ ਵਾਸਤੇ, ਲੇਕਿਨ ਸੁਮੇਰ ਪਰਬਤ 'ਤੇ ਜਦੋਂ ਚਰਚਾ ਕੀਤੀ ਸਿੱਧਾਂ ਦੇ ਨਾਲ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸ੍ਰਿਸ਼ਟੀ ਦੀ ਬਨਾਵਟ ਅਕਾਲ ਪੁਰਖ ਤੋਂ ਹੋਈ ਦੱਸੀ ਹੈ। ਸਾਹਿਬ ਕਹਿਣ ਲੱਗੇ ਕੀਤਾ ਪਸਾਓ ਏਕੋ ਕੁਆਓ ਤਿਸ 'ਤੇ ਹੋਏ ਲੱਖ ਦਰਿਆਓ, ਅਥਵਾ ਸਾਚੇ 'ਤੇ ਪਵਨਾ ਭਇਆ ਪਵਨੇ 'ਤੇ ਜਲ ਹੋਏ, ਜਲ 'ਤੇ ਤ੍ਰੇ ਪਵਨ ਸਾਜਿਆ ਘੱਟ ਘੱਟ ਜੋਤ ਸਮੋਏ। ਸੱਚੇ ਤੋਂ ਵਾਹਿਗੁਰੂ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ। ਵਾਹਿਗੁਰੂ ਨੇ ਜਦੋਂ ਸੰਕਲਪ ਕੀਤਾ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਅਤੇ ਸਾਧ ਸੰਗਤ ਇੱਕ ਵਾਕ ਕਹਿਣ ਤੋਂ ਹੀ ਸ੍ਰਿਸ਼ਟੀ ਪੈਦਾ ਹੋ ਗਈ, ਇੱਕ ਬਚਨ ਕਹਿਣ ਦੇ ਨਾਲ। ਉਹ ਬਚਨ ਕਿਹੜਾ ਹੈ? ਓਅੰਕਾਰ। ਵਾਹਿਗੁਰੂ ਨੇ ਜਦੋਂ ਓਅੰਕਾਰ ਕਿਹਾ ਤਾਂ ਸਾਰਾ ਸੰਸਾਰ ਬਣ ਗਿਆ। ਇਹਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਵਰਣਨ ਕੀਤਾ ਹੈ, ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ओंकार ब्रह्मा उत्पत्त, ओंकार किया जिन चित, ओंकार शैल जुग पये, ओंकार वेद निर्मय, सब ओंकार तो पैदा होया है। सच्चे वाहेगुरु ने यह सारा संसार बनाया है, ना कोई विस्फोटक होया, ना कोई ब्रह्मे ने सृष्टि नू रचिया, रचन वाला एक परमेश्वर है जेड़ा आप ही सारे कारणां नू करन विच समर्थ है। ते साध संगत पूरा थाट बनाया पूरा, वेखो एक समाना, पूरा जो परमेश्वर है ना उन्हें थाट तो पावे जेड़ी रचना बनाई है संसार दी। बहुत तरह की रचना जिहड़ी असी देखते हैं ना इन अखां दे नाल, एक वाहिगुरु ने बनाई है। पूरे का किया सब किश पूरा, वो वाहिगुरु का ही किया होया है संसार। वेखो एक समाना ते एक वाहिगुरु जिहड़ा उही समा रहा है संसार दे विच। इनू पैदा भी किया है, जीव पैदा किए ने ते समा रहा है सारिया दे विच ਜੋਤ ਰੂਪ ਦੇ ਵਿੱਚ, ਘੱਟ ਘੱਟ ਦੇ ਵਿੱਚ ਵਸ ਰਿਹਾ ਹੈ। ਵੇਖੋ ਮਹਾਰਾਜ ਕਹਿੰਦੇ ਉਹਨੂੰ ਗਿਆਨ ਰੂਪੀ ਅੱਖਾਂ ਦੇ ਨਾਲ ਵੇਖਿਆ ਜਾ ਸਕਦਾ ਹੈ, ਉੱਦਾਂ ਨਹੀਂ ਦਿਖਦਾ, ਉੱਦਾਂ ਨਹੀਂ ਪਤਾ ਲੱਗਦਾ। ਕਲਗੀਧਰ ਪਾਤਸ਼ਾਹ ਕਹਿੰਦੇ ਉਹ ਹੈ ਤਾਂ ਸਾਰੇ ਜੀਵਾਂ ਵਿੱਚ ਸਮਾ ਰਿਹਾ ਹੈ, ਉਸ ਤੋਂ ਬਿਨਾਂ ਤਾਂ ਕੋਈ ਜਗ੍ਹਾ ਹੈ ਹੀ ਨਹੀਂ। ਸਾਰਾ ਸੰਸਾਰ, ਸਾਰੇ ਜੀਵ, ਸਾਰੀ ਰਚਨਾ, ਬਨਸਪਤੀ ਸਾਰਿਆਂ 'ਚ ਹੀ ਹੈ ਵਾਹਿਗੁਰੂ। ਜਿਵੇਂ ਸਾਧ ਸੰਗਤ ਸੁਗੰਧੀ ਫੁੱਲਾਂ ਦੇ ਵਿੱਚ ਵਸਦੀ ਹੈ, ਇੱਦਾਂ ਪਰਮੇਸ਼ਰ ਦੀ ਜੋਤ ਸਾਰੇ ਜੀਵਾਂ ਦੇ ਵਿੱਚ ਹੈ। ਸਭ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਜਮੀਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਬਾਢ ਘਾਟ ਹੋਤ ਹੈ। ਇਉਂ ਸਤਿਗੁਰਾਂ ਨੇ ਵਰਣਨ ਕੀਤਾ ਕਿ ਉਹ ਪਰਮੇਸ਼ਰ ਵਾਹਿਗੁਰੂ ਨੇ ਸੰਸਾਰ ਬਣਾਇਆ ਪੂਰੇ ਨੇ, ਅਤੇ ਉਹ ਪੂਰਾ ਵਾਹਿਗੁਰੂ ਸੰਸਾਰ ਨੂੰ ਵੇਖ ਰਿਹਾ ਹੈ। ਵੇਖਣ ਤੋਂ ਭਾਵ ਪਾਲਣਾ ਵੀ ਕਰ ਰਿਹਾ ਹੈ, ਅਤੇ ਸਮਾਨਾ ਅੰਤ ਨੂੰ ਇਹ ਸਾਰਾ ਸੰਸਾਰ ਉਹਦੇ 'ਚ ਹੀ ਸਮਾ ਜਾਣਾ ਹੈ। ਇਉਂ ਵੀ ਇਹਦੇ ਅਰਥ ਕੀਤੇ ਜਾਂਦੇ ਨੇ। ਅਥਵਾ ਪੂਰਾ ਥਾਟ ਬਣਾਇਆ ਪੂਰਾ, ਪੂਰੇ ਪਰਮੇਸ਼ਰ ਨੇ ਸੰਸਾਰ ਦਾ ਥਾਟ ਰਚਨਾ ਬਣਾਈ ਹੈ। ਏਕ ਸਮਾਨਾ, ਸਾਰਿਆਂ 'ਚ ਇੱਕ ਸਮਾਨ ਹੈ। ਇਹ ਨਹੀਂ ਕਿ ਛੋਟੀ ਕੀੜੀ ਬਣਾਈ ਹੈ ਅਤੇ ਕੀੜੀ 'ਚ ਕੋਈ ਵੱਖਰੀ ਜੋਤ ਹੈ, ਹਾਥੀ 'ਚ ਕੋਈ ਵੱਖਰੀ ਜੋਤ ਹੈ, ਸਾਰਿਆਂ 'ਤੇ ਇੱਕੋ ਜਿਹੀ ਜੋਤ ਹੈ ਸਾਰਿਆਂ ਦੇ ਵਿੱਚ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਜੋਤ ਉਹ ਹੀ ਹੈ, ਆਕਾਰ ਵੱਖਰੇ ਨੇ। ਕੀੜੀ ਦਾ ਆਕਾਰ ਸਭ ਤੋਂ ਛੋਟਾ ਹੈ, ਹਾਥੀ ਦਾ ਇੰਨਾ ਵੱਡਾ ਆਕਾਰ ਹੈ, ਲੇਕਿਨ ਏਕ ਸਮਾਨਾ, ਸਾਰਿਆਂ 'ਚ ਇੱਕ ਸਮਾਨ ਹੈ ਪਰਮੇਸ਼ਰ। ਸਾਰਿਆਂ 'ਚ ਇੱਕੋ ਜਿਹਾ ਹੀ ਵਿਆਪ ਰਿਹਾ ਹੈ, ਸਾਰਿਆਂ ਵਿੱਚ ਇੱਕੋ ਹੀ ਜੋਤ ਹੈ, ਇੱਕੋ ਹੀ ਜੋਤ ਕੰਮ ਕਰ ਰਹੀ ਹੈ। ਇਸ ਲਈ ਵੇਖੋ ਏਕ ਸਮਾਨਾ, ਉਹਨੂੰ ਇੱਕ ਸਮਾਨ ਵੇਖੋ, ਦੂਜਾ ਨਹੀਂ, ਇੱਕੋ ਹੀ ਹੈ ਉਹ, ਇੱਕ ਸਮਾਨ ਦੇਖੋ ਉਹਨੂੰ ਸਾਰਿਆਂ ਦੇ ਵਿੱਚ। ਇਹ ਨਹੀਂ ਕਿ ਵੱਡਾ ਹੈ ਤਾਂ ਵੱਡੀ ਜੋਤ ਹੈ, ਛੋਟਾ ਹੈ ਤਾਂ ਛੋਟੀ ਜੋਤ ਹੈ, ਨਹੀਂ, ਜੋਤ ਇੱਕੋ ਹੀ ਹੈ। ਦਸ ਰੂਪਾਂ ਦੇ ਵਿੱਚ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਅਤੇ ਹੁਣ ਹਾਜ਼ਰ ਨਾਜ਼ਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ। ਸਭ ਤੋਂ ਛੋਟੀ ਉਮਰ ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਜੋ 5 ਸਾਲ ਅਤੇ ਕੁਝ ਮਹੀਨੇ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਨੇ। ਹੁਣ ਕਿੰਝ ਦੇਖਾਂਗੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਡੇ ਸੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਛੋਟੇ ਨੇ? ਨਹੀਂ, ਇੱਕ ਸਮਾਨ ਹੀ ਨੇ, ਇੱਕੋ ਸਮਾਨ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਜੋਤ ਤਾਂ ਉਹੀ ਹੋਇਆ ਨਾ, ਉਹੀ ਗੁਰੂ ਨਾਨਕ ਹੈ ਜੋ ਗੁਰੂ ਅੰਗਦ ਦੇਵ ਰੂਪ ਵਿੱਚ ਦਰਸ਼ਨ ਦੇ ਰਹੇ ਨੇ। ਉਹੀ ਗੁਰੂ ਅਮਰਦਾਸ ਰੂਪ ਦੇ ਵਿੱਚ ਦਰਸ਼ਨ ਦੇ ਰਹੇ ਨੇ। 10 ਪਾਤਸ਼ਾਹੀਆਂ ਇੱਕੋ ਹੀ ਰੂਪ ਨੇ ਸਾਧ ਸੰਗਤ ਜੀ, ਉਹਨਾਂ ਨੂੰ ਇੱਕ ਸਮਾਨ ਹੀ ਦੇਖਣਾ ਕਰੀਏ। ਪੂਰੇ ਵੇਖੋ ਇੱਕ ਸਮਾਨਾ, ਇੱਕੋ ਹੀ ਪਰਮੇਸ਼ਰ ਜਿਹੜਾ ਹੈ ਭਾਈ, ਉਹਨੂੰ ਦੇਖੋ ਸਾਰੇ ਪਾਸੇ, ਉਹ ਸਾਰੇ ਹੀ ਸਮਾ ਰਿਹਾ ਹੈ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਇਹ ਪਰਪੰਚ ਸੰਸਾਰ, ਪਰ ਵਿਸ਼ੇਸ਼ ਕਰਕੇ ਪੰਚ ਪੰਚਾਂ ਨਾਲ ਬਣਿਆ ਹੋਇਆ, ਜਿਹੜਾ ਪੰਜਾਂ ਤੱਤਾਂ ਦੇ ਨਾਲ। ਆ ਸਾਡੇ ਸਰੀਰ ਦੀ ਜਿਹੜੀ ਰਚਨਾ ਹੈ, ਇਹ ਵੀ ਤਾਂ ਪੰਜ ਤੱਤਾਂ ਦੇ ਮਿਲਾਪ ਕਰਕੇ ਬਣੀ ਹੈ ਨਾ ਸਤਸੰਗ, ਜਿਸ ਵਿੱਚ ਧਰਤੀ ਦਾ ਤੱਤ, ਮਿੱਟੀ, ਪਾਣੀ, ਹਵਾ, ਅਗਨੀ, ਆਕਾਸ਼, ਇਸ ਤਰ੍ਹਾਂ ਇਹ ਪੰਜ ਤੱਤ ਮੰਨਦੇ ਨੇ। ਪੰਜਾਂ ਤੱਤਾਂ ਦੇ ਨਾਲ ਇਹ ਪਰਪੰਚ ਬਣਿਆ, ਸੰਸਾਰ ਬਣਿਆ ਹੈ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਇਸ ਪਰਪੰਚ ਵਿੱਚ, ਇਹ ਝੂਠੇ ਸੰਸਾਰ ਦੇ ਵਿੱਚ ਨਾਮ ਦੀ ਉਹ ਵਡਿਆਈ ਹੈ, ਨਾਮ ਦੀ ਵਡਿਆਈ ਹੈ ਕੇਵਲ। ਮਤ ਕੋ ਧਰੋ ਗੁਮਾਨਾ, ਮਤ ਕੋਈ ਹੰਕਾਰ ਕਰੇ ਇਸ ਸਰੀਰ ਦਾ, ਮਤਾ ਕੋਈ ਮਾਣ ਕਰੇ, ਕੇਵਲ ਨਾਮ ਦੀ ਵਡਿਆਈ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਵਡਿਆਈ ਦੁਨੀਆਂ ਦੇ ਉੱਤੇ ਹੋਈ ਹੈ, ਜਿਨ੍ਹਾਂ ਨੇ ਸੰਸਾਰ ਵਿੱਚ ਰਹਿੰਦਿਆਂ ਸਿਮਰਨ ਭਜਨ ਕੀਤਾ, ਵਾਹਿਗੁਰੂ ਸੱਚੇ ਨਾਮ ਨੂੰ ਜਪਿਆ ਜਿਨ੍ਹਾਂ ਨੇ, ਉਹਨਾਂ ਦੀ ਹੀ ਵਡਿਆਈ ਹੋਈ ਹੈ, ਬਾਕੀ ਕਿਸੇ ਦੀ ਵਡਿਆਈ ਨਹੀਂ। ਇਹ ਪੰਜਾਂ ਤੱਤਾਂ 'ਚ ਬਹੁਤ ਸਾਰੇ ਰਾਜੇ ਵੀ ਆਏ, ਬਾਦਸ਼ਾਹ ਆਏ, ਚੱਕਰਵਰਤੀ ਆਏ, ਲੇਕਿਨ ਕਿਸੇ ਦੀ ਵਡਿਆਈ ਹੈ ਹੀ ਨਹੀਂ। ਨਾਮ ਦੀ ਵਡਿਆਈ ਹੈ ਸਾਧ ਸੰਗਤ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਵਡਿਆਈ ਹੋਈ। ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਜੈ ਜੈਕਾਰ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਵਸਿਆ, ਜਿਨ੍ਹਾਂ ਦੇ ਤਨ ਵਿੱਚ ਵਾਹਿਗੁਰੂ ਵਸਿਆ, ਜਿਨ੍ਹਾਂ ਨੇ ਰਸਨਾ ਕਰਕੇ ਪਰਮੇਸ਼ਰ ਨੂੰ ਜਪਿਆ, ਜਿਨ੍ਹਾਂ ਨੇ ਹਿਰਦੇ ਕਰਕੇ ਵਾਹਿਗੁਰੂ ਨੂੰ ਜਪਿਆ, ਉਹਨਾਂ ਦੀ ਵਡਿਆਈ ਹੋਈ ਹੈ, ਉਹਨਾਂ ਦੀ ਸੋਭਾ ਹੋਈ ਹੈ। ਇਸ ਲਈ ਕੋਈ ਸਰੀਰ ਦਾ ਮਤ ਹੰਕਾਰ ਕਰੇ ਵੀ ਮੈਂ ਬੜਾ ਸੁੰਦਰ ਹਾਂ, ਸੁੰਦਰਤਾ ਦਾ ਹੰਕਾਰ, ਇਹ ਹੰਕਾਰ ਕਈ ਕਿਸਮ ਦੇ ਨਾਲ ਮਨੁੱਖ ਦੇ ਅੰਦਰ ਆ ਜਾਂਦਾ ਹੈ। ਸਰੀਰ ਦੇ ਬਲ ਦਾ ਵੀ ਬੰਦੇ ਨੂੰ ਹੰਕਾਰ ਹੋ ਜਾਂਦਾ ਹੈ, ਜਵਾਨੀ ਦਾ ਹੰਕਾਰ ਹੋ ਜਾਂਦਾ ਹੈ, ਜੇ ਤਨ ਧਨ ਪਦਾਰਥ ਬਹੁਤ ਆ ਜਾਏ ਉਹਦਾ ਵੀ ਹੰਕਾਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕਿਸੇ ਵੀ ਚੀਜ਼ ਦਾ, ਵਸਤੂ ਦਾ ਹੰਕਾਰ ਨਾ ਕਰ। ਇੱਥੇ ਨਾਮ ਦੀ ਉਹ ਵਡਿਆਈ ਹੈ ਜਿਹੜੀ ਪ੍ਰਲੋਕ ਤੱਕ ਤੇਰੇ ਨਾਲ ਜਾਣ ਵਾਲੀ ਹੈ, ਬਾਕੀ ਇਹ ਪੰਜਾਂ ਤੱਤਾਂ ਵਿੱਚੋਂ ਤੱਤ ਇੱਥੇ ਹੀ ਰਹਿ ਜਾਣੇ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਇਹ ਸਭ ਕੁਛ ਤੱਤ ਤੱਤਾਂ 'ਚ ਰਲ ਜਾਣੇ ਨੇ, ਨਾਮ ਦੀ ਵਡਿਆਈ ਕੇਵਲ ਨਾਲ ਜਾਏਗੀ। ਇਸ ਲਈ ਭਾਈ ਨਾਮ ਵਿੱਚ ਹੀ ਤੂੰ ਚਿੱਤ ਲਾਉਣਾ ਕਰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਸਤਿਗੁਰ ਕੀ ਜਿਸਨੋਂ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਤਾਂ ਹੀ ਮਹਾਰਾਜ ਕਹਿੰਦੇ ਸਤਿਗੁਰ ਦੀ ਮਤ, ਗੁਰੂ ਦੀ ਮਤ ਲੈ, ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾਂ ਬੋ ਡੂਬੇ ਸਿਆਨੇ। ਬੜੇ ਬੜੇ ਸਿਆਣੇ ਲੋਕ, ਵੇਦ ਪੜ੍ਹਨ ਵਾਲੇ, ਵੇਦਾਂ ਦੇ ਵਿਆਕਰਣ ਨੂੰ ਸਮਝਣ ਵਾਲੇ, ਉਹ ਵੀ ਸਾਧ ਸੰਗਤ ਗੁਰੂ ਦੀ ਮਤ ਤੋਂ ਬਗੈਰ ਇਸ ਸੰਸਾਰ ਵਿੱਚੋਂ ਖੱਜਲ ਖੁਆਰ ਹੋ ਕੇ ਚਲੇ ਗਏ। ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈ ਤੂੰ ਭਾਈ, ਸਤਿਗੁਰ ਕੀ ਜਿਸਨੂੰ ਮਤ ਆਵੇ, ਜਿਹਨੂੰ ਗੁਰੂ ਦੀ ਮਤ ਆ ਜਾਵੇ, ਗੁਰੂ ਦਾ ਉਪਦੇਸ਼ ਜਿਹੜਾ ਆਪਣੇ ਹਿਰਦੇ 'ਚ ਗ੍ਰਹਿਣ ਕਰ ਲਵੇ, ਸੋ ਸਤਿਗੁਰ ਮਾਹੇ ਸਮਾਨਾ, ਉਹ ਗੁਰੂ 'ਚ ਹੀ ਸਮਾ ਜਾਂਦਾ ਹੈ। ਗੁਰੂ ਗੋਰ ਮੈਂ ਆਨ ਬਰਾਜੇ, ਜਿਵੇਂ ਹੁਕਮ ਮੰਨਿਆ ਸੀ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ, ਜਿਹੇ ਜਿਹਾ ਹੁਕਮ ਭਾਈ ਲਹਿਣਾ ਜੀ ਨੇ ਮੰਨਿਆ ਉਹੋ ਜਿਹਾ ਕਿਸੇ ਨਹੀਂ ਮੰਨਿਆ। ਬੇਅੰਤ ਪ੍ਰਮਾਣ, ਬੇਅੰਤ ਸਾਖੀਆਂ ਗੁਰ ਇਤਿਹਾਸ ਵਿੱਚ ਆਉਂਦੀਆਂ ਨੇ। ਸਾਹਿਬਜ਼ਾਦਿਆਂ ਨੂੰ ਹੁਕਮ ਕਰਨਾ, ਉਹਨਾਂ ਨੇ ਗੁਰੂ ਦਾ ਹੁਕਮ ਮੋੜ ਦੇਣਾ, ਕਿਉਂਕਿ ਗੁਰੂ ਦੀ ਮੱਤ ਉੱਤੇ ਚੱਲਦੇ ਨਹੀਂ ਅਤੇ ਗੁਰੂ 'ਚ ਸਮਾ ਨਹੀਂ ਸਕੇ, ਗੁਰੂ 'ਚ ਅਭੇਦ ਨਹੀਂ ਹੋ ਸਕੇ। ਭਾਈ ਲਹਿਣਾ ਜੀ ਨੇ ਬਚਨ ਮੰਨਿਆ, ਹੁਕਮ ਵਿੱਚ ਚੱਲੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਅਤੇ ਮਹਿਲ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲਿਆ, ਭਾਈ ਲਹਿਣਾ ਨੂੰ ਅੰਗਦ ਬਣਾ ਦਿੱਤਾ। ਇਹ ਹੁਕਮ ਮੰਨਣ ਦੀ ਗੱਲ ਹੈ, ਸਤਿਗੁਰ ਦੀ ਮੱਤ ਲੈਣ ਦੀ ਗੱਲ ਹੈ। ਇਸ ਲਈ ਹਜ਼ੂਰ ਕਹਿੰਦੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਕੌਣ ਹੈ? ਜਿਹੜਾ ਗੁਰੂ ਦੀ ਚਾਲ ਵਿੱਚ ਚੱਲੇ, ਗੁਰੂ ਦੇ ਹੁਕਮ ਵਿੱਚ ਚੱਲੇ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸਾਹਿਬ ਕਹਿੰਦੇ ਜਿਹੜਾ ਆਪਣੀ ਅਕਲ ਨਾਲ ਚੱਲਦਾ ਹੈ ਨਾ, ਆਪਣੇ ਹਿਸਾਬ ਨਾਲ ਚੱਲਦਾ ਹੈ, ਆਪਣੇ ਮਨ ਦੇ ਨਾਲ ਚੱਲਦਾ ਹੈ, ਵੀ ਮੇਰਾ ਮਨ ਆਹ ਕਹਿੰਦਾ ਹੈ, ਮੇਰਾ ਮਨ ਉਹ ਕਹਿੰਦਾ ਹੈ, ਮਹਾਰਾਜ ਕਹਿੰਦੇ ਉਹ ਬੰਦਾ ਵਿਛੜ ਜਾਂਦਾ ਹੈ, ਫਿਰ ਚੋਟ ਖਾਂਦਾ ਜਮਾਂ ਦੀ ਇਸ ਦੁਨੀਆ 'ਤੇ। ਇੱਥੇ ਵੀ ਦੁੱਖਾਂ ਦੀ ਚੋਟ ਖਾਂਦਾ ਹੈ, ਪਰਲੋਕ ਵਿੱਚ ਜਮਾਂ ਦੀ ਚੋਟ ਖਾਂਦਾ ਹੈ। ਤਾਂ ਕਹਿੰਦੇ ਸਤਿਗੁਰੂ ਦੀ ਮੱਤ ਲਓ, ਫਿਰ ਸਤਿਗੁਰਾਂ 'ਚ ਹੀ ਸਮਾ ਜਾਓਗੇ। ਤਨ ਹੈ ਭਾਈ ਪਾਰੋ, ਭਾਈ ਪਾਰੋ ਜੁਲਕਾਂ ਦਾ ਨਾਮ ਸਾਧ ਸੰਗਤ ਇਤਿਹਾਸ ਵਿੱਚ ਆਉਂਦਾ ਹੈ। ਬੜੇ ਹੀ ਭਜਨੀਕ ਮਹਾਤਮਾ ਸੀ ਇਹ, ਡੱਲੇ ਦੇ ਰਹਿਣ ਵਾਲੇ ਸਨ, ਸਤਿਗੁਰਾਂ ਦੇ ਨੇਮ ਨਾਲ ਦਰਸ਼ਨ ਕਰਨ ਵਾਸਤੇ ਆਉਂਦੇ ਸਨ। ਗੁਰੂ ਨਾਲ ਬੜਾ ਪਿਆਰ ਹੈ, ਗੁਰੂ ਨਾਲ ਬੜਾ ਨੇਹ ਹੈ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਸਿੱਖੀ ਗ੍ਰਹਿਣ ਕੀਤੀ, ਸਹਿਬ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਬਹੁਤ ਸੇਵਾ ਰੱਜ ਕੇ ਕੀਤੀ। ਸਹਿਬ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੀ ਘਾਲ ਦੇਖ ਕੇ ਬਿਰਧ ਸਰੀਰ ਹੋ ਗਿਆ ਸੀ, ਲੇਕਿਨ ਰੋਜ਼ ਦਰਸ਼ਨ ਕਰਨ ਵਾਸਤੇ ਆਉਂਦੇ ਸਨ। ਇੱਕ ਦਿਨ ਮਹਾਰਾਜ ਕਹਿਣ ਲੱਗੇ, ਭਾਈ ਪਾਰੋ ਜੀ, ਤੁਸੀਂ ਬਹੁਤ ਬਿਰਧ ਹੋ ਗਏ ਹੋ, ਤੁਸੀਂ ਉਹ ਪੈਦਲ ਨਾ ਆਇਆ ਕਰੋ, ਇੰਨੀ ਦੂਰ ਚੱਲ ਕੇ ਘੋੜੀ 'ਤੇ ਚੜ੍ਹ ਕੇ ਆਇਆ ਕਰੋ। ਕਹਿਣ ਲੱਗੇ ਜੀ, ਸਤ ਬਚਨ, ਹੁਕਮ ਮੰਨਿਆ। ਗੁਰਮੁਖੋ ਅਗਲੇ ਦਿਨ ਤੋਂ ਰੋਜ਼ ਘੋੜੀ 'ਤੇ ਆਉਣ ਲੱਗ ਪਏ। ਇੱਕ ਦਿਨ ਸਹਿਜ ਸੁਭਾਏ ਚੱਲਦਿਆਂ ਚੱਲਦਿਆਂ ਮਨ ਵਿੱਚ ਵਿਚਾਰ ਆਈ, ਘੋੜੀ ਤੁਰੀ ਜਾਂਦੀ ਹੈ, ਇਹਦੇ ਥੱਲੇ ਹੇਠਾਂ ਕਿ ਬਹੁਤ ਸਾਰੇ ਜੀਵ ਆ ਜਾਂਦੇ ਨੇ, ਘੋੜੀ ਦੇ ਪੈਰਾਂ ਦੇ ਥੱਲੇ ਕੁਚਲੇ ਜਾਂਦੇ ਨੇ। ਕਰਾਮਾਤਾਂ ਦੇ ਧਨੀ ਸੀ, ਲੇਕਿਨ ਕਰਾਮਾਤ ਨਹੀਂ ਸੀ ਦਿਖਾਉਂਦੇ। ਇੱਕ ਦਿਨ ਇੱਦਾਂ ਹੀ ਸੰਕਲਪ ਆ ਗਿਆ ਮਨ ਵਿੱਚ ਕਿ ਇਹ ਜੀਵਾਂ ਦਾ ਰੋਜ਼ ਇੰਨੀ ਜੀਵ ਹੱਤਿਆ ਹੋ ਜਾਂਦੀ ਹੈ, ਉਹ ਘੋੜਾ ਸਾਧ ਸਿੰਘ ਜੀ ਆਕਾਸ਼ ਵਿੱਚ ਉਡਾ ਕੇ ਚੱਲ ਪਏ। ਕਰਾਮਾਤਾਂ ਤਾਂ ਹੈ ਹੀ ਸੀ। ਦਿੱਲੀ ਦਾ ਨਵਾਬ ਹਾਥੀ 'ਤੇ ਚੜ੍ਹਿਆ ਜਾਂਦਾ ਦੇਖ ਰਿਹਾ, ਇਹ ਕੌਤਕ ਉਹਨੇ ਜਦੋਂ ਅੱਖੀਂ ਦੇਖਿਆ ਨਾ, ਇੱਕਦਮ ਛੇਤੀ ਨਾਲ ਇਹਨੇ ਹਾਥੀ ਚਲਾਇਆ ਜਿੱਥੇ ਪਾਰੋ ਜੁਲਕਾਂ ਜੀ ਉਤਰੇ ਨੇ। ਸਾਧ ਸੰਗਤ ਇਹ ਮਗਰ ਚੱਲ ਪਿਆ, ਜਾ ਕੇ ਉਹਨਾਂ ਦੇ ਚਰਨੀ ਹੱਥ ਲਾ ਕੇ ਮੱਥਾ ਟੇਕਿਆ, ਕਹਿੰਦਾ ਵਾਹ ਧੰਨ ਹੋ ਤੁਸੀਂ। ਕਹਿਣ ਲੱਗੇ ਜੀ, ਅਸੀਂ ਧੰਨ ਨਹੀਂ, ਮੇਰਾ ਗੁਰੂ ਧੰਨ ਹੈ, ਇਹ ਗੁਰੂ ਦੀ ਬਦੌਲਤ ਹੈ। ਕਹਿੰਦਾ ਵੀ ਐਸਾ ਗੁਰੂ, ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਲੈ ਗਏ ਭਾਈ ਪਾਰੋ ਜੀ। ਸਾਧ ਸੰਗਤ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਸ ਵੇਲੇ ਭਾਈ ਪਾਰੋ ਜੀ ਨੂੰ ਦੇਖ ਕੇ, ਮਹਾਰਾਜ ਨੇ ਕਿਹਾ, ਪਾਰੋ ਤੂੰ ਪਰਮਹੰਸ ਹੈ, ਇਹਨੂੰ ਪਰਮਹੰਸ ਦੀ ਪ੍ਰਾਪਤੀ ਹੋਈ। ਸਾਧ ਸੰਗਤ ਪਰਮਹੰਸ ਕਿਉਂ ਕਹਿੰਦੇ ਨੇ? ਕਿਉਂਕਿ ਹੰਸਾਂ ਦੇ ਵਿੱਚ ਇੱਕ ਗੁਣ ਹੁੰਦਾ ਹੈ, ਹੰਸ ਉਹਨਾਂ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਉਹ ਜਦੋਂ ਦੁੱਧ ਵਿੱਚ ਆਪਣੀ ਚੁੰਜ ਪਾਉਂਦੇ ਨੇ ਨਾ, ਦੁੱਧ ਪਾੜ ਜਾਂਦਾ ਹੈ, ਫੁੱਟੀਆਂ ਚੁੱਗ ਲੈਂਦੇ ਨੇ, ਪਾਣੀ ਰਹਿਣ ਦਿੰਦੇ ਨੇ। ਪਰਮਹੰਸ ਉਹ ਹੁੰਦਾ ਹੈ ਜਿਹੜਾ ਸੰਸਾਰ ਦੇ ਵਿੱਚ ਬਿਰਤੀ ਰੂਪੀ ਚੁੰਜ ਨਾਲ ਸੱਤ ਅਤੇ ਅਸੱਤ ਨੂੰ ਅਲੈਦਾ ਕਰ ਦੇਵੇ ਅਤੇ ਸੱਤ ਬ੍ਰਹਮਾਨੰਦ ਨੂੰ ਜਿਹੜਾ ਗ੍ਰਹਿਣ ਕਰ ਲਵੇ, ਝੂਠੇ ਸੰਸਾਰ ਦਾ ਮੋਹ ਛੱਡ ਦੇਵੇ, ਉਹਨੂੰ ਕਹਿੰਦੇ ਨੇ ਪਰਮਹੰਸ। ਅਤੇ ਭਾਈ ਪਾਰੋ ਜੁਲਕਾ ਨੂੰ ਇਹ ਪਦਵੀ ਪ੍ਰਾਪਤ ਹੋਈ ਸੀ। ਸਤਿਗੁਰੂ ਬੜੇ ਪ੍ਰੇਮ ਵਿੱਚ ਆਏ, ਹਜ਼ੂਰ ਕਹਿਣ ਲੱਗੇ, ਪਾਰੋ ਜੀ ਹੁਣ ਤੁਸੀਂ ਉਸ ਅਵਸਥਾ 'ਚ ਪਹੁੰਚ ਚੁੱਕੇ ਹੋ, ਸਾਡਾ ਚਿੱਤ ਕਰਦਾ ਹੈ ਅਸੀਂ ਇਹ ਪੰਜ ਭੌਤਿਕ ਸਰੀਰ ਛੱਡ ਕੇ ਤੇਰੇ 'ਚ ਹੀ ਸਮਾ ਜਾਈਏ, ਤੇਰੇ ਵਿੱਚ ਹੀ ਆਪਣੀ ਜੋਤ ਧਰ ਦਈਏ ਅਤੇ ਤੈਨੂੰ ਗੁਰਿਆਈ ਬਖਸ਼ਿਸ਼ ਕਰ ਦਈਏ। ਪਾਰੋ ਜੁਲਕਾ ਨੇ ਇੱਕੋ ਦਮ ਦੋਨੇ ਹੱਥ ਜੋੜ ਕੇ ਚਰਨੀ ਮੱਥਾ ਟੇਕਿਆ, ਮਹਾਰਾਜ ਮੈਂ ਸੇਵਕ ਹਾਂ, ਮੈਨੂੰ ਸੇਵਕ ਹੀ ਰਹਿਣ ਦਿਓ। ਮਹਾਰਾਜ ਕਹਿੰਦੇ ਹੁਣ ਦੋ ਨਹੀਂ, ਫਿਰ ਇੱਕ ਸਰੀਰ ਵਿੱਚ ਆਪਾਂ ਸਮਾ ਜਾਈਏ। ਕਹਿਣ ਲੱਗਾ ਮਹਾਰਾਜ, ਗੁਰੂ ਤਾਂ ਗੁਰਿਆਈ 'ਤੇ ਬੈਠਾ ਹੀ ਸੋਭਦਾ ਹੈ, ਸੇਵਕ ਸੇਵਕ ਦੀ ਜਗ੍ਹਾ 'ਤੇ ਹੀ ਸੋਭਦਾ ਹੈ। ਮਹਾਰਾਜ ਕਹਿੰਦੇ ਨਹੀਂ, ਹੁਣ ਦੋ ਸਰੀਰਾਂ 'ਚ ਨਹੀਂ ਅਸੀਂ ਰਹਿ ਸਕਦੇ। ਕਹਿੰਦਾ ਫਿਰ ਮਹਾਰਾਜ ਮੈਨੂੰ ਹੁਕਮ ਕਰ ਦਿਓ, ਮੈਂ ਸਰੀਰ ਤਿਆਗ ਦਿੰਦਾ। ਭਾਈ ਪਾਰੋ ਜੁਲਕਾ ਉਸੇ ਵੇਲੇ ਗੁਰੂ ਦਾ ਹੁਕਮ ਮੰਨ ਕੇ ਚਲਾ ਗਿਆ ਸਾਧ ਸੰਗਤ। ਘਰ ਜਾ ਕੇ ਇਲਾਕੇ ਦੇ ਕੁਝ ਜਿਹੜੇ ਪ੍ਰੇਮੀ ਸਨ ਉਹਨਾਂ ਨੂੰ ਕੋਲ ਬੁਲਾਇਆ, ਕੁਝ ਅਮਾਨਤ ਸੀ ਜਿਹੜੀ ਘਰ ਵਿੱਚ ਰੱਖੀ ਹੋਈ ਸੀ, ਹੋਰ ਤਾਂ ਸਾਰਾ ਕੁਝ ਇਹਨੇ ਲੁਟਾ ਦਿੱਤਾ। ਕਹਿੰਦਾ ਜੋ ਜੋ ਚੀਜ਼ ਵਸਤੂ ਦੀ ਕਿਸੇ ਨੂੰ ਲੋੜ ਹੈ ਮੇਰੇ ਘਰੋਂ ਲੈ ਜਾਓ। ਇੱਕ ਘੋੜੀ, ਕੁਝ ਸਾਧ ਸੰਗਤ ਜੀ ਬਸਤਰ ਅਤੇ ਕੁਝ ਮਾਇਆ, ਇਹ ਜਿਹੜੇ ਸੀ ਨਾ ਉੱਥੋਂ ਦੇ ਕੁਝ ਜ਼ਿੰਮੇਵਾਰ ਬੰਦਿਆਂ ਨੂੰ ਪਕੜਾ ਕੇ ਕਹਿਣ ਲੱਗਾ ਇਹ ਭੇਟ ਮੇਰੀ ਗੁਰੂ ਨੂੰ ਦੇ ਦਿਆ ਜੇ, ਇਹ ਗੁਰੂ ਸਾਹਿਬ ਤੱਕ ਪੁੱਜਦੀ ਕਰਿਓ। ਇਹ ਕਹਿ ਕੇ ਘਰ ਦੇ ਵਿੱਚ ਗਏ ਸਾਧ ਸੰਗਤ, ਬੈਠ ਗਏ ਧਿਆਨ ਪਰਾਇਣ ਹੋ ਕੇ, ਇੱਦਾਂ ਸਰੀਰ ਛੱਡ ਦਿੱਤਾ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਗਲ ਵਿੱਚੋਂ ਲਾਹ ਦਿੰਦਾ ਹੈ, ਜਿਵੇਂ ਸੱਪ ਕੁੰਜ ਛੱਡ ਦਿੰਦਾ ਨਾ ਉਹਨੂੰ ਕੋਈ ਦੁੱਖ ਹੀ ਨਹੀਂ ਹੁੰਦਾ, ਇਵੇਂ ਸਰੀਰ ਜਿਹੜਾ ਸੀ ਇੱਕੋ ਦਮ ਛੱਡ ਕੇ ਧੰਨ ਗੁਰੂ ਅਮਰਦਾਸ ਸਾਹਿਬ ਦੇ 'ਚ ਲੀਨ ਹੋ ਗਏ ਸਨ। ਭਾਈ ਪਾਰੋ ਜੁਲਕਾ, ਗੁਰ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਨੇ ਇਹ ਪ੍ਰਸੰਗ ਲਿਖਿਆ ਹੈ, ਕਹਿੰਦੇ ਇਵੇਂ ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲ ਚੱਲ ਕੇ ਭਾਈ ਪਾਰੋ ਜੀ ਗੁਰੂ ਦਾ ਹੀ ਰੂਪ ਹੋ ਗਏ ਸਨ, ਸਮਾ ਗਏ ਸਨ। ਉਹੀ ਗੱਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਕਹਿ ਰਹੇ ਨੇ ਕਿ ਸਤਿਗੁਰ ਕੀ ਜਿਸ ਸੁਣੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਉਹ ਗੁਰੂ ਦੇ ਵਿੱਚ ਸਮਾ ਜਾਂਦਾ ਫਿਰ ਦੁਚਿੱਤਾ ਰਹਿ ਨਹੀਂ ਜਾਂਦੀ, ਇੱਕ ਹੀ ਹੋ ਜਾਂਦੇ ਨੇ, ਦੋ ਨਹੀਂ ਫਿਰ ਰਹਿ ਜਾਂਦੇ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਇਸ ਬਾਣੀ ਨੂੰ ਜਿਹੜਾ ਜੀ ਤੋਂ ਜਾਣਦਾ, ਹਿਰਦੇ ਕਰਕੇ ਜਾਣਦਾ, ਪਿਆਰ ਸਹਿਤ ਜਾਣਦਾ, ਸਤਿਕਾਰ ਸਹਿਤ ਜਾਣਦਾ ਨਾ, ਉਹਦੇ ਹਿਰਦੇ 'ਚ ਹੀ ਨਾਮ ਜਿਹੜਾ ਇਹ ਟਿਕਦਾ ਹੈ। ਬਾਕੀ ਤਾਂ ਆਪਾਂ ਵੀ ਜਪਦੇ, ਸਾਡੇ ਅੰਦਰ ਟਿਕਦਾ ਨਹੀਂ ਹੈ। ਜਪਣ ਨੂੰ ਤਾਂ ਬਹੁਤ ਗਿਣਤੀ ਹੈ ਜਿਹੜੇ ਜਪਦੇ ਨੇ, ਲੇਕਿਨ ਟਿਕਦਾ ਨਹੀਂ ਸਾਰਿਆਂ ਦੇ ਅੰਦਰ। ਟਿਕਦਾ ਕਿਉਂ ਨਹੀਂ ਹੈ? ਇੱਕ ਤਾਂ ਇਹ ਗੱਲ ਹੈ ਕਿ ਸਾਧ ਸੰਗਤ ਟਿਕੇਗਾ ਤਾਂ ਜੇ ਅੰਦਰ ਭਾਂਡਾ ਹੋਵੇਗਾ। ਭਾਂਡਾ ਚਾਹੀਦਾ ਸਿੱਧਾ, ਉਹਨੇ ਭਾਂਡੇ ਵਿੱਚ ਕੋਈ ਵਸਤੂ ਕਦੇ ਸਮਾਉਂਦੀ ਨਹੀਂ। ਭਾਵਨਾ ਦਾ ਭਾਂਡਾ ਨਾ ਸਿੱਧੇ ਤੋਂ ਭਾਵ ਹੈ ਵੀ ਗੁਰੂ ਵੱਲੇ ਕਰ ਦਈਏ। ਸਨਮੁੱਖ ਹੋਣਾ ਇਹ ਭਾਂਡੇ ਦਾ ਸਿੱਧਾ ਕਰਨਾ ਹੈ। ਜਦੋਂ ਸਨਮੁੱਖ ਹੋ ਕੇ ਭਾਵਨੀ ਦੇ ਭਾਂਡੇ ਨੂੰ ਗੁਰੂ ਅੱਗੇ ਰੱਖ ਦੇਵਾਂਗੇ ਨਾ, ਤੇ ਸਤਿਗੁਰੂ ਇਹਦੇ 'ਚ ਨਾਮ ਦੀ ਵਸਤੂ ਪਾ ਦੇਣਗੇ। ਹੁਣ ਟਿਕਦੀ ਨਹੀਂ ਹੈ, ਉਹ ਕਿਉਂ ਨਹੀਂ ਟਿਕਦੀ? ਕਿਉਂਕਿ ਜੀ ਕਰਕੇ, ਹਿਰਦੇ ਦੀ ਭਾਵਨਾ ਕਰਕੇ ਅਸੀਂ ਗੁਰੂ ਨੂੰ ਜਾਣਦੇ ਹੀ ਨਹੀਂ ਹਾਂ। ਗੁਰੂ ਦੀ ਬਾਣੀ ਨੂੰ ਅਸੀਂ ਜਾਣਦੇ ਹੀ ਨਹੀਂ ਹਾਂ, ਉਹੋ ਜਿਹਾ ਸਤਿਕਾਰ ਮਨ ਵਿੱਚ ਨਹੀਂ ਹੈ। ਇਸ ਕਾਰਨ ਅੰਦਰ ਨਾਮ ਟਿਕਦਾ ਨਹੀਂ ਹੈ। ਮਹਾਰਾਜ ਕਹਿੰਦੇ ਇਹ ਬਾਣੀ ਜੋ ਜੀ ਉਹ ਜਾਣ ਹੈ, ਜਿਹੜਾ ਦਿਲ ਦੀ ਭਾਵਨਾ ਨਾਲ ਇਸ ਬਾਣੀ ਨੂੰ ਜਾਣਦਾ ਹੈ, ਸਤਿਕਾਰ ਸਹਿਤ ਇਸ ਬਾਣੀ ਨੂੰ ਜਾਣਦਾ ਹੈ ਅਤੇ ਅਮਲ ਕਰਦਾ ਹੈ ਬਾਣੀ ਦੇ ਉੱਤੇ। ਬਾਣੀ ਕਹਿੰਦੀ ਕੀ ਹੈ? ਜੋ ਗੁਰ ਕਹਿ ਸੋਈ ਪਲ ਮੰਨੋ। ਜੋ ਗੁਰੂ ਕਹਿ ਰਿਹਾ ਗੁਰਬਾਣੀ 'ਚ, ਜੋ ਕਿਹਾ ਜੇ ਉਹਨੂੰ ਅਸੀਂ ਮੰਨ ਲੈਂਦੇ ਹਾਂ ਨਾ, ਫਿਰ ਮਹਾਰਾਜ ਕਹਿੰਦੇ ਅੰਤਰ ਰਵੈ ਹਰਨਾਮਾ, ਤੇਰੇ ਅੰਦਰ ਨਾਮ ਟਿਕ ਜਾਏਗਾ, ਫਿਰ ਤੇਰੇ ਅੰਦਰ ਨਾਮ ਦੀ ਬਖਸ਼ਿਸ਼ ਟਿਕ ਜਾਏਗੀ। ਰਹਾਉ ਚੌਹਾਂ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਵਿਸ਼ਰਾਮ ਦੇ ਕੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਚੌਹਾਂ ਜੁਗਾਂ ਕਾ ਹੁਣ ਨਿਬੇੜਾ। ਚਾਰ ਯੁੱਗ ਜਿਹੜੇ ਨੇ, ਸਤਯੁੱਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ, ਇਹ ਚਾਰ ਯੁੱਗ ਹਨ। ਹੁਣ ਮਹਾਰਾਜ ਕਹਿੰਦੇ ਇਹ ਸਾਰਿਆਂ ਦਾ ਨਿਬੇੜਾ ਹੈ ਨਰ ਮਨੁੱਖਾਂ ਨੂੰ ਏਕ ਨਿਧਾਨਾ। ਨਰ ਪੁਰਸ਼, ਮਨੁੱਖਾਂ ਹੁੰਦੀਆਂ ਇਸਤਰੀਆਂ, ਇਸਤਰੀਆਂ ਨੂੰ ਇੱਕੋ ਹੀ ਨਿਧਾਨ। ਇਹ ਖਜ਼ਾਨਾ ਮਹਾਰਾਜ ਗੁਰੂ ਸਾਹਿਬ ਨੇ ਨਾਮ ਦਾ ਦਿੱਤਾ ਹੈ ਸਾਰਿਆਂ ਦੇ ਤਾਈਂ। ਸਤਯੁੱਗ ਦੇ ਵਿੱਚ, ਤ੍ਰੇਤੇ ਵਿੱਚ, ਦੁਆਪਰ ਦੇ ਵਿੱਚ ਭੇਦ ਹੁੰਦਾ ਸੀ, ਸਾਂਝਾ ਉਪਦੇਸ਼ ਨਹੀਂ ਸੀ ਮਿਲਦਾ ਸਾਧ ਸੰਗਤ। ਬ੍ਰਾਹਮਣ ਜਿਹੜੇ ਸੀ ਉਹ ਵਿੱਦਿਆ ਪੜ੍ਹ ਸਕਦੇ ਸੀ, ਪੜ੍ਹਾ ਸਕਦੇ ਸਨ, ਉਹਨਾਂ ਕੋਲ ਅਧਿਕਾਰ ਸੀ। ਖੱਤਰੀ ਜਿਹੜੇ ਸੀ ਉਹ ਜਿਹੜੇ ਉਪਦੇਸ਼ ਨੂੰ ਸੁਣ ਸਕਦੇ ਸਨ। ਸ਼ੂਦਰ ਜਿਹੜਾ ਸੀ ਜੇ ਉਪਦੇਸ਼ ਕੰਨਾਂ 'ਚ ਕਿਤੇ ਸੁਣ ਲੈਂਦਾ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੰਦੇ ਸਨ। ਜੇਕਰ ਉਹ ਵਾਹਿਗੁਰੂ ਦਾ ਸਿਮਰਨ ਕਿਤੇ ਕਰ ਲੈਂਦਾ ਉਹਦੀ ਜ਼ੁਬਾਨ ਕੱਟ ਦਿੰਦੇ ਸੀ, ਐਡਾ ਵਿਤਕਰਾ ਸੀ ਸਾਧ ਸੰਗਤ। ਇਸਤਰੀਆਂ ਨੂੰ ਅਧਿਕਾਰ ਹੀ ਨਹੀਂ ਸੀ ਕੋਈ ਵੀ, ਉਹ ਵੀ ਕਿਤੇ ਧਰਮ ਅਸਥਾਨਾਂ 'ਤੇ ਜਾ ਸਕਣ। ਅੱਜ ਵੀ ਸਾਧ ਸੰਗਤ ਕਈ ਮਤਾਂ ਦੇ ਲੋਕ ਇਹ ਚੀਜ਼ਾਂ ਨੂੰ ਮੰਨਦੇ ਨੇ। ਕਈ ਐਸੇ ਹਿੰਦੂ ਮੰਦਰ ਹੈ ਜਿੱਥੇ ਇਸਤਰੀ ਪ੍ਰਵੇਸ਼ ਹੀ ਨਹੀਂ ਕਰ ਸਕਦੀ, ਵਿਤਕਰਾ ਹੈ। ਮੁਸਲਮਾਨਾਂ ਦੇ ਮਤ ਅਨੁਸਾਰ ਵੀ ਸਾਧ ਸੰਗਤ ਯਾਰਤ ਕਰਨ ਵਾਸਤੇ ਮੱਕੇ ਦੇ ਵਿੱਚ, ਉੱਥੇ ਉਹ ਅਧਿਕਾਰ ਇਸਤਰੀ ਨੂੰ ਨਹੀਂ ਜੋ ਪੁਰਸ਼ਾਂ ਨੂੰ ਉੱਥੇ ਹੈ, ਵਿਤਕਰਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰਾ ਵਿਤਕਰਾ ਹੀ ਮਿਟਾ ਦਿੱਤਾ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼। ਸਾਰਿਆਂ ਨੂੰ ਉਪਦੇਸ਼ ਗੁਰਬਾਣੀ ਦਾ ਮਹਾਰਾਜ ਨੇ ਦਿੱਤਾ। ਇਹ ਗੁਰਬਾਣੀ ਕੋਈ ਵੀ ਪੜ੍ਹ ਸਕਦਾ ਹੈ, ਮਨੁੱਖ ਪੜ੍ਹ ਸਕਦੇ ਨੇ, ਇਸਤਰੀਆਂ ਪੜ੍ਹ ਸਕਦੀਆਂ ਨੇ, ਬ੍ਰਾਹਮਣ ਪੜ੍ਹ ਸਕਦਾ, ਖੱਤਰੀ ਪੜ੍ਹ ਸਕਦਾ, ਸ਼ੂਦਰ ਪੜ੍ਹ ਸਕਦਾ, ਵੈਸ਼ ਪੜ੍ਹ ਸਕਦਾ, ਸੰਨਿਆਸੀ ਪੜ੍ਹ ਸਕਦਾ ਹੈ, ਕੋਈ ਵਿਤਕਰਾ ਨਹੀਂ। ਗ੍ਰਿਸਤੀ ਪੜ੍ਹ ਸਕਦਾ ਹੈ। ਇਹ ਸਾਰੇ ਵਿਤਕਰੇ ਮਹਾਰਾਜ ਨੇ ਦੂਰ ਕੀਤੇ ਨੇ। ਕਲਯੁੱਗ ਦੇ ਵਿੱਚ ਇਹ ਹੁਕਮ ਕੀਤਾ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਨਾਹੀ ਮਤ ਭਰਮ ਪੂਲੋ ਪੂਲੋ। ਇਹ ਨਾਮ ਦੀ ਰੁੱਤ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਓ ਜਾਏਂਦਾ। ਐਸੀ ਬਖਸ਼ਿਸ਼ ਕੀਤੀ ਮਹਾਰਾਜ ਨੇ, ਕੋਈ ਵਿਤਕਰਾ ਨਹੀਂ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਖੰਡੇ ਦੀ ਪੌਲ ਦਿੱਤੀ, ਜੇ ਸਾਧ ਸੰਗਤ ਪੁਰਸ਼ਾਂ ਨੂੰ ਪਹੁਲ ਲੈਣ ਦਾ ਅਧਿਕਾਰ ਹੈ ਤਾਂ ਉੱਥੇ ਬੀਬੀਆਂ ਨੂੰ ਵੀ ਅਧਿਕਾਰ ਹੈ। ਉਹੀ ਅੰਮ੍ਰਿਤ ਜਿਹੜਾ ਹੈ ਪੁਰਸ਼ ਲੈ ਸਕਦੇ ਨੇ, ਉਹੀ ਇਸਤਰੀਆਂ ਵੀ ਲੈ ਸਕਦੀਆਂ ਨੇ। ਸਭ ਨੂੰ ਇੱਕੋ ਹੀ ਖਜ਼ਾਨਾ ਨਾਮ ਦਾ ਜਿਹੜਾ ਸੀ ਸਾਰਿਆਂ ਦੇ ਤਾਈਂ ਬਖਸ਼ਿਸ਼ ਕੀਤਾ, ਸਭ ਨੂੰ ਦਿੱਤਾ ਮਹਾਰਾਜ ਨੇ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ। ਕਲਯੁੱਗ ਵਿੱਚ ਕੀਰਤੀ ਨਾਮ ਦੀ ਹੈ ਕੇਵਲ, ਕਿਉਂਕਿ ਸਤਯੁੱਗ, ਸੱਤ, ਤੇਤਾ, ਜੱਗੀ, ਦੁਆਪਰ, ਪੂਜਾ, ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਸਤਯੁੱਗ ਵਿੱਚ ਬਥੇਰਾ ਕੁਛ ਕਰਦੇ ਸੀ ਲੋਕ, ਤ੍ਰੇਤੇ ਵਿੱਚ ਬਹੁਤ ਸਾਰੇ ਕਰਮ ਕਾਂਡ, ਜਤੀ ਹੋ ਕੇ ਰਹਿਣਾ, ਸੰਜਮੀ ਬਣ ਕੇ ਰਹਿਣਾ, ਦੁਆਪਰ ਦੇ ਵਿੱਚ ਤੀਰਥਾਂ 'ਤੇ ਵਿਚਰਦੇ ਰਹਿੰਦੇ ਸੀ। ਸਤਯੁੱਗ ਵਿੱਚ ਲੱਖ ਵਰੇ ਜੀ ਆਰਜਾ ਹੁੰਦੀ ਸੀ ਸਾਧ ਸੰਗਤ ਜੀ। ਤ੍ਰੇਤੇ ਵਿੱਚ 10,000 ਹੋ ਗਈ, ਦੁਆਪਰ ਵਿੱਚ 1,000 ਹੋ ਗਈ, ਕਲਯੁੱਗ ਦੇ ਵਿੱਚ 100 ਸਾਲ, ਹੁਣ ਤਾਂ ਬਿਰਲਾ ਬਿਰਲਾ ਹੀ ਕੋਈ ਪਹੁੰਚਦਾ ਉੱਥੇ ਤੱਕ ਵੀ, ਉਮਰਾਂ ਵੀ ਘੱਟ ਗਈਆਂ। ਉਹਦੇ ਹਿਸਾਬ ਨਾਲ ਸਤਿਗੁਰਾਂ ਨੇ ਦੇਖਿਆ ਬਈ ਇਹ ਮਨੁੱਖ, ਇਹਦੇ ਕੋਲ ਤਾਂ ਉਮਰ ਹੀ ਬਹੁਤ ਘੱਟ ਹੈ, ਇਹਨੂੰ ਸੌਖਾ ਕੋਈ ਉਪਦੇਸ਼ ਦਿੱਤਾ ਜਾਵੇ। ਤਾਂ ਮਹਾਰਾਜ ਨੇ ਕਿਹਾ ਵੀ ਇਹਨਾਂ ਨੂੰ ਸਤਿਨਾਮ ਦੇ ਸਿਮਰਨ ਨਾਲ ਜੋੜਿਆ ਜਾਏ, ਗੁਰਬਾਣੀ ਦੇ ਦਿੱਤੀ ਮਹਾਰਾਜ ਨੇ, ਹੋਰ ਸਾਰੇ ਕਰਮ ਕਾਂਡਾਂ ਤੋਂ ਸਾਨੂੰ ਬਚਾ ਲਿਆ। ਇਹਦੇ ਉੱਤੇ ਸਤਿਪੁਰਸ਼ ਦ੍ਰਿਸ਼ਟਾਂਤ ਦੇ ਕੇ ਇਉਂ ਸਮਝਾਉਂਦੇ ਹੁੰਦੇ ਹੈ, ਕਹਿੰਦੇ ਸਾਧ ਸੰਗਤ ਜੀ ਕੋਈ ਮਨੁੱਖ ਸੀ, ਉਹਦੇ ਪੇਟ ਵਿੱਚ ਪੀੜਾ ਹੋ ਗਈ, ਸ਼ਾਹੂਕਾਰਾਂ ਦਾ ਲੜਕਾ ਸੀ, ਵੈਦ ਕੋਲ ਗਿਆ, ਡਾਕਟਰ ਕੋਲ ਗਿਆ, ਕਹਿਣ ਲੱਗਾ ਜੀ ਮੇਰੇ ਪੇਟ ਵਿੱਚ ਪੀੜਾ ਹੈ, ਮੇਰੇ ਢਿੱਡ ਵਿੱਚ ਪੀੜ ਹੋ ਰਹੀ ਹੈ, ਮੈਨੂੰ ਕੋਈ ਔਕਸ਼ਦ ਦਿਓ, ਦਵਾਈ ਦਿਓ। ਸਿਆਣੇ ਵੈਦ ਨੇ ਮਨ 'ਚ ਵਿਚਾਰ ਕੀਤੀ ਇਹ ਲੜਕਾ ਸ਼ਾਹੂਕਾਰ ਦਾ ਹੈ, ਜੇ ਮੈਂ ਇਹਨੂੰ ਕੋਈ ਸਸਤਾ ਜਿਹਾ ਉਪਾਅ ਦੱਸ ਦਿੱਤਾ ਨਾ, ਇਹਨੇ ਕਹਿਣਾ ਵੀ ਡਾਕਟਰੀ ਕੋਈ ਚੰਗਾ ਨਹੀਂ, ਮੇਰੇ 'ਤੇ ਹੀ ਸੰਸਾ ਕਰ ਲਏਗਾ। ਉਹਨ ਡਾਕਟਰ ਨੇ ਕੀ ਕੀਤਾ, ਸਾਧ ਸੰਗਤ ਕੁਝ ਸਵਾਹ ਦੀਆਂ ਪੂੜੀਆਂ ਬਣਾ ਕੇ ਇਹਨੂੰ ਦੇ ਦਿੱਤੀਆਂ, ਅਤੇ ਕਹਿਣ ਲੱਗਾ ਭਾਈ ਬਾਹਰੋਂ ਬਾਜ਼ਾਰ 'ਚੋਂ ਥੋੜ੍ਹੀ ਜਵੈਣ ਲੈ ਲਈ, ਇਹ ਸਵਾਹ ਦੀਆਂ ਪੂੜੀਆਂ ਦੇ ਵਿੱਚ ਮਿਲਾ ਕੇ ਉਹ ਜਵੈਣ ਖਾ ਲਈ, ਤੇਰੀ ਪੇਟ ਦਾ ਦਰਦ ਜਿਹੜਾ ਦੂਰ ਹੋ ਜਾਏਗਾ। ਉਹਨੇ ਉਸੇ ਤਰ੍ਹਾਂ ਹੀ ਕੀਤਾ, ਸਾਧ ਸੰਗਤ ਗਿਆ, ਸਵਾਹ ਦੀਆਂ ਪੂੜੀਆਂ ਖੋਲ੍ਹ ਕੇ ਉਹਦੇ 'ਚ ਸਾਧ ਸੰਗਤ ਜਵੈਣ ਮਿਲਾਈ, ਫੱਕਾ ਮਾਰਿਆ, ਥੋੜ੍ਹੇ ਟਾਈਮ ਬਾਅਦ ਪੇਟ ਦਾ ਦਰਦ ਦੂਰ ਹੋ ਗਿਆ। ਕਹਿਣ ਲੱਗਾ ਵੀ ਵੈਦ ਹੀ ਬੜਾ ਸਿਆਣਾ ਹੈ। ਹੁਣ ਉਸੇ ਵੈਦ ਕੋਲ ਜਦੋਂ ਸਾਧ ਸੰਗਤ, ਇੱਕ ਗਰੀਬ ਬੰਦਾ ਆਇਆ, ਉਹਨੇ ਵੀ ਆ ਕੇ ਫਰਿਆਦ ਕੀਤੀ ਵੀ ਮੇਰੇ ਪੇਟ 'ਚ ਬੜੀ ਦਰਦ ਹੈ, ਮੈਨੂੰ ਬਹੁਤ ਪੀੜਾ ਦੇ ਰਹੀ ਹੈ, ਦੁੱਖ ਹੋ ਰਿਹਾ ਹੈ, ਮੈਨੂੰ ਇਹਦਾ ਕੋਈ ਉਪਾਅ ਦੱਸੋ, ਕੋਈ ਇਲਾਜ ਦਿਓ। ਡਾਕਟਰ ਨੇ ਦੇਖਿਆ ਵੀ ਇਹ ਤਾਂ ਬੜਾ ਗਰੀਬ ਹੈ, ਇਹਦੇ ਤੋਂ ਅਸੀਂ ਕੀ ਲੈਣਾ, ਚਲੋ ਇਹਨੂੰ ਸੌਖਾ ਉਪਾਅ ਦੱਸ ਦਈਏ। ਕਹਿਣ ਲੱਗਾ ਜੀ ਇਉਂ ਕਰ, ਬਾਜ਼ਾਰ ਤੋਂ ਜਵੈਣ ਲੈ ਕੇ ਖਾ ਲਈ, ਤੇਰੀ ਢਿੱਡ ਭੀੜ ਅੜ ਜਾਏਗੀ। ਕਹਿੰਦਾ ਮੈਂ ਤਾਂ ਬੜਾ ਗਰੀਬ ਹਾਂ, ਮੈਂ ਜਵੈਣ ਕਿੱਥੋਂ ਖਰੀਦ ਲੈਣੀ ਬਾਹਰੋਂ। ਡਾਕਟਰ ਨੇ ਤਰਸ ਕੀਤਾ, ਕਹਿੰਦਾ ਲੈ ਫਿਰ ਮੈਂ ਆਪਦੇ ਕੋਲੋਂ ਹੀ ਦੇ ਦਿੰਦਾ। ਸਾਧ ਸੰਗਤ ਆਪਦੇ ਕੋਲੋਂ ਦੇ ਕੇ, ਜਦੋਂ ਉਹ ਗਰੀਬ ਬੰਦੇ ਨੇ ਉਹ ਜਵੈਣ ਖਾਧੀ, ਉਹਦਾ ਰੋਗ ਦੂਰ ਹੋ ਗਿਆ, ਢਿੱਡ ਭੀੜ ਦੂਰ ਹੋ ਗਈ। ਹੁਣ ਦੋਨਾਂ ਦੀ ਢਿੱਡ ਭੀੜ ਦੂਰ ਕਰਨੀ ਤਾਂ ਜਵੈਣ ਨੇ ਹੀ ਸੀ ਨਾ, ਲੇਕਿਨ ਸ਼ਾਹੂਕਾਰਾਂ ਦਾ ਮੁੰਡਾ ਸੀ, ਉਹਨੂੰ ਨਾਲ ਐਵੇਂ ਸਵਾਹ ਦੀਆਂ ਪੂੜੀਆਂ ਦੇ ਦਿੱਤੀਆਂ ਵੀ ਲੱਗਾ ਰਹੋ। ਇਹਨੂੰ ਪ੍ਰਤੀਤ ਨਹੀਂ ਬਣਨੀ ਸੀ, ਨਹੀਂ ਤਾਂ ਵਿਸ਼ਵਾਸ ਨਹੀਂ ਬਣਨਾ ਸੀ। ਇਸੇ ਪ੍ਰਕਾਰ ਦੇ ਨਾਲ ਸਤਿਯੁਗ ਵਿੱਚ ਉਮਰਾਂ ਹੀ ਇੰਨੀਆਂ ਲੰਬੀਆਂ ਸੀ। ਵਾਹਿਗੁਰੂ ਵੈਦ ਹੈ, ਜਵੈਣ ਕੀ ਹੈ, ਉਹਦਾ ਨਾਮ, ਜਿਸ ਨੇ ਜੰਮਣ ਮਰਨ ਰੂਪ ਜਿਹੜੀ ਢਿੱਡ ਭੀੜ ਹਟਾਉਣੀ ਸੀ। ਉਦੋਂ ਉਮਰਾਂ ਬਹੁਤ ਲੰਮੀਆਂ ਸੀ, ਜਿਵੇਂ ਸ਼ਾਹੂਕਾਰ ਦਾ ਮੁੰਡਾ ਅਮੀਰ ਹੋਣ ਕਰਕੇ ਉਹਨੂੰ ਨਿਸ਼ਚਾ ਨਹੀਂ ਸੀ ਬਣਨਾ, ਬਈ ਲੱਖ ਸਾਲ ਕਿਸੇ ਨੂੰ ਕਹਿੰਦੇ ਵੀ ਬੰਦਗੀ ਕਰ, ਉਹਨਾਂ ਕਹਿਣਾ ਸੀ ਵੀ ਇੰਨੇ ਚਿਰ ਕਿਵੇਂ ਬੰਦਗੀ ਹੋਵੇਗੀ। ਇਸ ਲਈ ਉਹਨਾਂ ਨੂੰ ਲਾਤਾ ਵੀ ਤੁਸੀਂ ਆਹ ਕਰ ਲਓ, ਕਰਮ ਕਾਂਡ ਕਰ ਲਓ, ਪੁੱਠੇ ਲਮਕ ਜਾਓ। ਉਹ ਲੰਮਾ ਲੰਮਾ ਸਮਾਂ ਸਾਧ ਸੰਗਤ ਪੁੱਠੇ ਲਮਕਦੇ ਰਹਿੰਦੇ, ਜੰਗਲਾਂ 'ਚ ਬਹਿ ਜਾ ਕੇ ਬਹਿ ਜਾਣਾ, ਧੂਣੀਆਂ ਤਾਉਣੀਆਂ, ਬਹੁਤ ਕਰਮ ਕਾਂਡ ਵਿੱਚ ਲਾਤੇ। ਨਾਲ ਉਹਨਾਂ ਨੂੰ ਕਿਹਾ ਵੀ ਨਾਮ ਵੀ ਜਪ ਲੈਣਾ। ਪਾਰ ਉਤਾਰਾ ਤਾਂ ਨਾਮ ਨਹੀਂ ਕਰਨਾ ਸੀ, ਕਿੱਥੇ ਤੀਰਥਾਂ 'ਤੇ ਜਾ ਕੇ ਥੋੜ੍ਹੀ ਪਾਰ ਉਤਾਰਾ ਹੋਣਾ ਕਿਸੇ ਦਾ, ਜਾਂ ਕੋਈ ਹੋਰ ਕਰਮ ਧਰਮ ਕਰਕੇ ਤਾਂ ਪਾਰ ਉਤਾਰਾ ਹੋਣਾ ਨਹੀਂ ਸੀ। ਉਹ ਜਿਵੇਂ ਸਾਧ ਸੰਗਤ ਗਰੀਬ ਬੰਦੇ ਨੇ ਵੀ ਜਵੈਣ ਖਾਧੀ, ਢਿੱਡ ਭੀੜ ਉਹਦੀ ਵੀ ਹਟ ਗਈ। ਵਾਹਿਗੁਰੂ ਜੀ ਨੇ ਦੇਖਿਆ ਵੀ ਇਹ ਤਾਂ ਕਮਜ਼ੋਰ ਬਹੁਤ ਨੇ, ਇਹ ਤਾਂ ਇੰਨਾ ਜ਼ਿਆਦਾ ਜਪ ਤਪ ਕਰ ਹੀ ਨਹੀਂ ਸਕਦੇ, ਕਲਯੁੱਗ ਦੇ ਜਿਹੜੇ ਜੀਵ ਹਨ, ਇੱਕ ਤਾਂ ਉਮਰ ਹੀ ਬੜੀ ਥੋੜ੍ਹੀ ਹੈ ਇਹਨਾਂ ਦੀ, ਇਹਨਾਂ ਨੂੰ ਸੌਖਾ ਤਰੀਕਾ ਦੇ ਦਿਉ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਨਾਮ ਦੀ ਦਾਤ ਦੇ ਦਿੱਤੀ, ਭਾਈ ਨਾਮ ਜਪੀ ਜਾਓ, ਇਹੀ ਤੁਹਾਡਾ ਉਧਾਰ ਕਰੇਗਾ, ਇਹੀ ਕਲਯੁੱਗ ਵਿੱਚ ਉੱਤਮ ਹੈ। ਵਾਹਿਗੁਰੂ ਦਾ ਨਾਮ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਵਾਹਿਗੁਰੂ ਦੇ ਗੁਣ ਗਾਉਣੇ ਹੀ ਇਹ ਪੁੰਨ ਦਾ ਕਰਮ ਕਰਨਾ ਹੈ। ਤਾਂ ਸਤਿਗੁਰੂ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਕੱਲ ਮੈਂ ਕੀਰਤ ਹਰਨਾਮਾ, ਕਲਯੁੱਗ ਵਿੱਚ ਹਰੀ ਦੀ ਕੀਰਤੀ ਕਰਨੀ, ਨਾਮ ਦੀ ਮਹਿਮਾ ਕਰਨੀ, ਇਹੀ ਸਭ ਤੋਂ ਉੱਤਮ ਹੈ, ਇਹੀ ਤਾਰੇਗੀ ਸੰਸਾਰ ਤੋਂ ਜੀਵਾਂ ਨੂੰ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਜੁਗਾਂ ਜੁਗਾਂ ਵਿੱਚ ਆਪੋ ਆਪਣਾ ਧਰਮ ਬਣਿਆ ਹੋਇਆ ਸੀ। ਸੋਧ ਦੇਖੋ ਵੇਦ ਪੁਰਾਣ, ਵੇਦਾਂ ਪੁਰਾਣਾਂ ਨੂੰ ਸੋਧ ਕੇ ਦੇਖ ਲਓ। ਸਿਮਰਤੀਆਂ ਵਿੱਚ ਮਨੂ ਆਦਿਕ ਸਿਮਰਤੀਆਂ ਨੇ ਜਿਹੜੀਆਂ, ਉਹਨਾਂ 'ਚ ਲਿਖਿਆ ਹੋਇਆ ਹੈ, ਕਈ ਤਰ੍ਹਾਂ ਦੇ ਕਰਮਕਾਂਡ ਲਿਖੇ ਨੇ, ਆਹ ਕਰੋ ਉਹ ਕਰੋ, ਬਹੁਤ ਕੁਛ ਲਿਖਿਆ। ਪਰ ਸਤਿਗੁਰੂ ਮਹਾਰਾਜ ਨੇ ਤੱਤ ਸਿਧਾਂਤ ਦੇ ਦਿੱਤਾ ਕਿ ਨਾਮ ਜਪੋ। ਹੁਣ ਵੇਦਾਂ 'ਚ ਵੀ ਨਾਮ ਜਪਣ ਬਾਰੇ ਲਿਖਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ। ਉਹ ਸੁਣਦਾ ਨਹੀਂ, ਹੋਰ ਕੰਮ, ਹੋਰ ਜਿਹੜੇ ਬਹੁਤ ਸਾਰੇ ਕਰਮ ਕਾਂਡ ਹੈ ਉਹ ਲਿਖੇ ਨੇ, ਉਹਨਾਂ ਨੂੰ ਕਰਨ ਵਿੱਚ ਹੀ ਲੱਗਾ। ਵਰਤ ਰੱਖ ਲਓ ਜੀ, ਮੌਨ ਰੱਖ ਲਓ, ਆਹ ਕਰ ਲਓ, ਉਹ ਕਰ ਲਓ, ਇਹਨਾਂ ਚੀਜ਼ਾਂ 'ਚ ਮਨੁੱਖ ਫਸਿਆ ਹੋਇਆ ਹੈ। ਮਹਾਰਾਜ ਕਹਿੰਦੇ ਸੋਧ ਦੇਖੋ ਵੇਦ ਪੁਰਾਣਾ, ਦੇਖ ਲਓ ਸੋਧ ਕੇ ਵੇਦਾਂ ਨੂੰ, ਪੁਰਾਣਾਂ ਨੂੰ, ਜੁਗਾਂ ਜੁਗਾਂ ਵਿੱਚ ਆਪੋ ਆਪਣਾ ਧਰਮ। ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਨੇ ਮੁਖੀ ਗੁਰੂ ਰਾਹੀਂ ਹਰੀ ਨੂੰ ਧਿਆਇਆ, ਮਨ ਕਰਕੇ ਵੀ ਧਿਆਇਆ, ਬਾਣੀ ਕਰਕੇ ਧਿਆਇਆ, ਜਗ ਤੇ ਪੂਰੇ ਪ੍ਰਵਾਨਾ, ਉਹੀ ਪ੍ਰਵਾਨ ਹੋਏ ਨੇ, ਉਹੀ ਪ੍ਰਵਾਨ ਹੋਏ ਨੇ, ਬਾਕੀ ਪ੍ਰਵਾਨ ਨਹੀਂ ਚੜ੍ਹੇ। ਬਾਕੀ ਤਾਂ ਬਸ ਐਵੇਂ ਹੀ ਜਿਹੇ ਜੇ ਆਏ ਸੀ ਉੱਦਾਂ ਹੀ ਚਲੇ ਗਏ। ਪ੍ਰਵਾਨ ਕੌਣ ਹੋਇਆ? ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕੰਮ। ਜਿਨ੍ਹਾਂ ਨੇ ਸੁਣਿਆ ਮੰਨਿਆ ਹੈ ਉਹ ਫਿਰ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗੈ ਮਾਨ, ਉਹ ਪ੍ਰਵਾਨ ਹੋ ਗਏ ਨੇ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ। ਹਜ਼ੂਰ ਉਪਾਅ ਦੱਸਦੇ ਨੇ ਇਹ ਹੰਕਾਰ ਕਿਵੇਂ ਦੂਰ ਹੋਵੇ। ਸਾਹਿਬ ਕਹਿੰਦੇ ਸੱਚੇ ਨਾਲ ਪ੍ਰੀਤ ਲਾ ਲਓ, ਵਾਹਿਗੁਰੂ ਨਾਲ ਪ੍ਰੀਤ ਲਾਓ ਤਾਂ ਕਿ ਸਾਡੇ ਮਨ ਦਾ ਅਭਿਮਾਨ ਜਿਹੜਾ ਹੈ ਨਾਸ ਹੋ ਜਾਵੇ, ਹੰਕਾਰ ਸਾਡਾ ਨਾਸ ਹੋ ਜਾਵੇ। ਅਥਵਾ ਦੂਜਾ ਅਰਥ ਇਹਦਾ ਇਉਂ ਵੀ ਕਰਦੇ ਨੇ, ਚੁੱਕੈ ਮਨ ਅਭਿਮਾਨਾ। ਜਦੋਂ ਮਨ ਵਿੱਚੋਂ ਅਭਿਮਾਨ ਚਲਾ ਜਾਵੇਗਾ ਨਾ, ਤਾਂ ਹੀ ਸੱਚੇ ਵਾਹਿਗੁਰੂ ਨਾਲ ਪ੍ਰੀਤ ਜਿਹੜੀ ਜੁੜੇਗੀ, ਉਹਨਾਂ ਚਿਰ ਪ੍ਰੀਤ ਨਹੀਂ ਲੱਗਦੀ। ਇਸ ਲਈ ਹੰਕਾਰ ਛੱਡਣ ਲਈ ਮਹਾਰਾਜ ਨੇ ਥਾਂ ਥਾਂ 'ਤੇ ਗੁਰਬਾਣੀ ਵਿੱਚ ਕਿਹਾ ਹੈ, ਵਾਰ ਵਾਰ ਕਿਹਾ ਹੈ ਵੀ ਹੰਕਾਰ ਮਤ ਕਰ, ਹਉ ਮੈਂ ਛੱਡ। ਨਿਮਰਤਾ ਦੇ ਨਾਲ ਵਾਹਿਗੁਰੂ ਨੂੰ ਜਪ, ਉਹਦਾ ਸਿਮਰਨ ਭਜਨ ਕਰ, ਤਾਂ ਤੇਰੀ ਪ੍ਰੀਤ ਜਿਹੜੀ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਜਾਏਗੀ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਕਹਿਣ ਦੇ ਨਾਲ, ਵਾਹਿਗੁਰੂ ਕਹਿਣ ਦੇ ਨਾਲ, ਸੁਣਤ ਸੁਣਨ ਦੇ ਨਾਲ ਸਭੇ ਸੁਖ ਪਾਵੈ, ਸਾਰੇ ਸੁੱਖ ਪ੍ਰਾਪਤ ਕਰਦੇ ਜਿਹੜੇ ਕਹਿੰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਗਾਵੋ ਸੁਣੋ ਪੜ੍ਹੋ ਨਿਤ ਭਾਈ, ਇਹਨੂੰ ਗਾਓ ਵੀ ਸੁਣੋ ਵੀ ਅਤੇ ਪੜ੍ਹੋ ਵੀ, ਸੁੱਖ ਪ੍ਰਾਪਤ ਹੋਵੇਗਾ, ਮਾਨਤ ਪਾਏ ਨਿਧਾਨਾ। ਅਤੇ ਕੇਵਲ ਗਾਉਣ ਅਤੇ ਸੁਣਨ ਤੱਕ ਨਾ ਰਹਿ ਜਾਈਏ, ਮਹਾਰਾਜ ਕਹਿੰਦੇ ਮੰਨੋ ਵੀ ਇਹਨੂੰ, ਕਿਉਂਕਿ ਸੁਣਿਆ ਫਿਰ ਮੰਨਿਆ, ਮਨ ਕੀਤਾ ਪਾਓ, ਮਨ ਦੇ ਪ੍ਰੇਮ ਨਾਲ ਫਿਰ ਉਹਦੇ 'ਤੇ ਚੱਲਣ ਦਾ ਵੀ ਯਤਨ ਕਰਨਾ ਸਾਧ ਸੰਗਤ, ਤਾਂ ਕਰਕੇ ਫਿਰ ਮਾਨਤ ਪਾਏ ਨਿਧਾਨਾ। ਨਿਧੀਆਂ ਦਾ ਖਜ਼ਾਨਾ ਜਿਹੜਾ ਵਾਹਿਗੁਰੂ ਹੈ ਨਾ, ਜਦੋਂ ਅਸੀਂ ਮੰਨਾਂਗੇ ਤਾਂ ਉਹਦੀ ਪ੍ਰਾਪਤੀ ਹੋਣੀ ਹੈ, ਨਹੀਂ ਤਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਵੇਗੀ। ਕੇਵਲ ਸੁਣ ਕੇ ਜਾਂ ਕਹਿ ਕੇ ਗੱਲ ਬਣਨੀ ਨਹੀਂ, ਮੰਨਣਾ ਪਏਗਾ। ਇੱਥੇ ਮੰਨਣ ਦੀ ਗੱਲ ਹੈ, ਇਸੇ ਲਈ ਮਹਾਰਾਜ ਨੇ ਪਹਿਲਾਂ ਸੁਣਨ ਦੀ ਗੱਲ ਕੀਤੀ, ਫਿਰ ਮੰਨਣ ਦੀ ਕੀਤੀ, ਫਿਰ ਨਿਧਿਆਸਨ ਦੀ ਕੀਤੀ, ਕਮਾਈ ਕਰਨ ਦੀ ਕੀਤੀ। ਇਉਂ ਸਤਿਗੁਰੂ ਮਿਹਰ ਕਰੇ, ਜਿੱਥੇ ਅਸੀਂ ਸੁਣਦੇ ਹਾਂ ਗਾਉਂਦੇ ਹਾਂ ਉੱਥੇ ਉਹਦੇ 'ਤੇ ਚੱਲਣ ਦਾ ਵੀ ਯਤਨ ਕਰੀਏ। ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਇਹ ਮੁਬਾਰਕ ਉਪਦੇਸ਼ ਅੱਜ ਦੇ ਹੁਕਮਨਾਮੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ। ਬੇਅੰਤ ਭੁੱਲਾਂ ਦੀ ਆਪ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਖਸ਼ ਲੈਣਾ ਜੀ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਏ ਨਿਧਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।